गुरु दा वचन कट फांसिया दिलां दे विच बसिया करे आखदे मनाए तेरे दिल नू कदी तां नाम जपिया करे
पुली ना गुरां दे उपकार सजना होए तेरी रखिया करे
आखदे मनाए तेरे दिल नू कदी तां नाम जपिया करे
कदी
तां नाम जपिया करे गुरु कृपाल जिया जैब नू बचा लवो सेवक नू मत देके शरण चला लवो गुरु कृपाल जिया जैब नू बचा लवो सेवक नू मत देके शरण चला लवो गुरु दा वचन कट फांसिया दिला दे विच वसिया करे आखदे मनाए तेरे दिल नू कदी तां नाम जपिया करे
उलिया
गुरां दे उपकार सजना होए तेरी रखिया करे आखदे मनाए तेरे दिल नू कदी तां नाम जपिया करे
परमात्मा गुरुदेव सावन कृपाल के चरणों में नमस्कार है जिन्होंने सानू आपकी भगती दे विच आपकी याद विच बैठन का मौका दिता है।
Me inclino ante los pies de nuestros señores y gurudevs Savan y Kirpal, quienes nos dieron esta oportunidad de sentarnos aquí en su remembranza para hacer su devoción.
ਤੁਸੀਂ ਰੋਜ਼ ਭਜਨ ਪੜ੍ਹਦੇ ਹੋ ਕਿ ਨਾਮ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਨਾਮ ਦੀ ਮਹਿਮਾ ਜਾਂ ਤਾਂ ਨਾਮ ਜਾਣਦਾ ਹੈ ਜਾਂ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ
Todos los días en los bayanes ustedes cantan que la gloria de Dios no puede ser descrita la gloria del nam no puede ser descrita tan solo el nam conoce su gloria o aquellos que se han vuelto uno con el nam ellos también conocen su gloria
ਤੁਹਾਨੂੰ ਇਹ ਵੀ ਉਸੇ ਭਜਨ ਵਿੱਚ ਲਿਖਿਆ ਮਿਲਦਾ ਹੈ ਕਿ ਨਾਮ ਜਪਿਆ ਕਬੀਰ ਨਾਨਕ ਨੇ ਉਹਨਾਂ ਗੁਰੂ ਸਾਹਿਬਾਨਾਂ ਨੇ ਨਾਮ ਜਪਿਆ ਸਾਨੂੰ ਉਹ ਨਾਮ ਦੀ ਰੋਸ਼ਨੀ ਦਿੱਤੀ ਦੁਨੀਆ ਦੇ ਵਿੱਚ ਨਾਮ ਦਾ ਪ੍ਰਕਾਸ਼ ਫੈਲਾਇਆ ਕਿ ਨਾਮ ਦੇ ਕੀ ਫਾਇਦੇ ਹੈ ਇਹਦਾ ਜਪਣਾ ਕਿਉਂ ਜ਼ਰੂਰੀ ਹੈ
En ese mismo bayán, ustedes encontrarán que Kabir y Nanak meditaron sobre ese mismo Nam. Meditaron sobre el Nam y esparcieron la radiancia y la luz de aquel Nam por todo el mundo. Y también, ¿cuáles son los beneficios de hacer la meditación en el Nam?
Tusi eh vi ode vich padde ho ke jis Nam di mehma bayan nahi kiti ja sakdi, jo asi jora jarvi kise mahatma to lae nahi sakde ge aur ਨਾ ਉਹਨੂੰ ਅਸੀਂ ਮੁੱਲ ਹੀ ਖਰੀਦ ਸਕਦੇ ਹਾਂ ਉਹ ਨਾਮ ਜਿਹਦੀ ਕੋਈ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਮੈਂ ਸਤਿਗੁਰੂ ਤੋਂ ਬਲਿਹਾਰ ਜਾਂਦਾ ਹੈ ਜਿਹਨੇ ਮੈਨੂੰ ਨਾਮ ਨਾਲ ਜੋੜਿਆ ਹੈ ਉਹਨਾਂ ਦੀ ਦਇਆ ਹੀ ਹੈ
En ese bayán ustedes también oirán o leerán cómo ese nam no puede ser descrito y tampoco se le puede obtener por la fuerza. Ese nam solo se puede obtener con la gracia del maestro. Me sacrifico a mí mismo por aquel maestro quien me dio aquel nam cuya gloria no puede ser descrita.
Guru Arjan Dev Ji Maharaj kende hai, tusi sab to pehla subah utho uddam karo. Naam de naal jud jao. ਫਿਰ ਉਹ ਕਹਿੰਦੇ ਆ ਜਿੰਨੇ ਵੀ ਸਵਾਸ ਦਿਨ ਵਿਧੀ ਆਉਂਦੇ ਹੈ ਉਹ ਸਾਰਿਆਂ ਨਾਲ ਹੀ ਤੁਸੀਂ ਸਿਮਰਨ ਕਰੋ
ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਿਸੇ ਪ੍ਰਿਮੇਰੋ ਕੇ ਤੋਦੋ ਦੇਵੇ ਲਵੰਤਾਰਸੇ ਇਨ ਲਾ ਮਾਨਾ ਤੇਨਰ ਇਲ ਵਲੋਰ ਤੇਨਰ ਲਾ ਫੋਰਟਾਲੇਸਾ ਈ ਤੇਨਰ ਲਾ ਫੁਰਸਾ ਦੇ ਵੋਲੁੰਟਾ ਦੇ ਸੈਂਟਾਰਸੇ ਈ ਦੇ ਕਨੈਕਟਾਰਸੇ ਕੋਨ ਇਲ ਨਾਮ ਅਦੇਮਾਸ ਨੋਸ ਦਿਸੇ ਕੇ Debemos hacer el Simran o repetir el Simran con todas y cada una de las respiraciones que tengamos en ese día.
ਇਸ ਦਾ ਕੀ ਫਾਇਦਾ ਹੋਏਗਾ ਕਿ ਕਾਲ ਦੀ ਕੋਈ ਵੀ ਤਾਕਤ ਤੰਗ ਨਹੀਂ ਕਰੇਗੀ ਜੋ ਜਨਮਾਂ ਜਨਮਾਤਰਾਂ ਤੋਂ ਸਾਡਾ ਮਨ ਸਾਨੂੰ ਧੋਖਾ ਦਿੰਦਾ ਰਿਹਾ ਹੈ ਜੰਮੜ ਮਰਨ ਦੇ ਵਿੱਚ ਫਸਾਉਂਦਾ ਰਿਹਾ ਹੈ ਇਹ ਵੀ ਸਾਡੇ ਉੱਤੇ ਧੋਖਾ ਨਹੀਂ ਦੇਵੇਗਾ
ਕੁਆਲ ਸਰਾ ਅਲ ਬੈਨੀਫਿਸ਼ੀਓ ਦੇ ਅਸਰ ਅਲ ਸਿਮਰਨ ਦੇ ਨਾਮ Ninguna fuerza del poder negativo les podrá molestar. Aquella mente que los ha estado perturbando y molestando durante edades tras edades y desde hace mucho tiempo, inclusive esta mente no los podrá molestar. De manera que él dice muy amorosamente, despiértense temprano en la mañana y mediten en el Nam. El poder negativo no los molestará. Nanak dice, recibirán así la gracia de Dios.
So, aap de simran jo panch pavitra naam aap nu mile hai, aap pyar na unhan nu achhi tarah yaad karke, akhaan band karke apna simran karo. Jinnan premiyan nu filhal ajhe naam nahi milya ga, oh bhi apni akhaan band karke. और दोनों आँखों के दरमियान सतगुरु सतगुरु कर।
Ahora con todo amor, por favor recuerden esos cinco sagrados nombres que han recibido. Sigan con esa repetición y cierren sus ojos y empiecen a meditar.
रू मालिक तो होई दूर एनू समझाना नी जामकंत नू पौणानी रू मालिक तो होई दूर एनू समझाणानी हुण मिलिया मानस जामकंत नू पौणानी मैनू मुड़ मुड़ यादा पिया मिलन दिया यानी मेरे दिल नू दुखड़ा होए जे पैण जुदाइयानी मैनू मुड़ मुड़ यादा पिया मिलन दिया यानी दिल नू दुखड़ा होए जे पैण जुदाइयां नी मेरी रूह दा चोला नाम दे विच रंगाउणा नी हुण मिलिया मानस जामकंत नू पौणा नी रू मालिक तो होई दूर एनू समझाणा नी हुण मिलिया मानस जामकंत नू पौणा नी तू करके वैदा नाम जपण दा आई नी विच दुनिया दे आके याद भुलाई नी तू करके वैदा नाम जपण दा आई नी तू विच दुनिया दे आके याद भुलाई नी किते पुल न जावी रूहे कंत मिलाना नी हुण मिलिया मानस जामा कंत नू पौणा नी रू मालिक तो होई दूर एनू समझाणा नी हुण मिलिया मानस जामकंत नू पौणा नी तू कुल मालिक तो दूर विछड़ी चिर दिए तू सच्चे सतगुर बाजो दर दर फिर दिए तू कुल मालिक तो दूर विछड़ी चिर दिए तू सच्चे सतगुर बाजो दर दर फिर दिए तू पुला ले बख्शा जे कंतर जाना नी हुण मिलिया मान ਇਸ ਜਾਮਕੰਤ ਨੂੰ ਪਾਉਣਾ ਨੀ ਰੂ ਮਾਲਿਕ ਤੋਂ ਹੋਈ ਦੂਰ ਇਹਨੂੰ ਸਮਝਾਉਣਾ ਨੀ ਹੁਣ ਮਿਲਿਆ ਮਾਨਸ ਜਾਮਕੰਤ ਨੂੰ ਪਾਉਣਾ ਨੀ ਜੇ ਮਿਲ ਜਾਏ ਕਿਰਪਾਲ ਦਿਆਲ ਪਿਆਰਾ ਨੀ ਮੈਨੂੰ ਡੁੱਬਦੀ ਨੂੰ ਆ ਦੇਵੇ ਆਣ ਸਹਾਰਾ ਨੀ ਜੇ ਮਿਲ ਜਾਏ ਕਿਰਪਾਲ ਦਿਆਲ ਪਿਆਰਾ ਨੀ ਮੈਨੂੰ ਡੁੱਬਦੀ ਨੂੰ ਆ ਦੇਵੇ ਆਣ ਸਹਾਰਾ ਨੀ ਅਜਾਇਬ ਦੀ ਰੂਹ ਦਾ ਸੱਚਾ ਵਿਛੜਿਆ ਕੰਤ ਮਿਲਾਉਣਾ ਨੀ ਹੁਣ ਮਿਲਿਆ ਮਾਨਸ ਜਾਮਕੰਤ ਨੂੰ ਪਾਉਣਾ ਨੀ ਰੂ ਮਾਲਿਕ ਤੋਂ ਹੋਈ ਦੂਰ ਇਹਨੂੰ ਸਮਝਾਉਣਾ ਨੀ ਹੁਣ ਮਿਲਿਆ ਮਾਨਸ ਜਾਮਕੰਤ ਨੂੰ ਪਾਉਣਾ ਨੀ
ਹੇ ਦਿਆਲੇ ਗੁਰੂ ਕਿਰਪਾ ਹੇ ਦਿਆਲੇ ਗੁਰੂ ਕਿਰਪਾ ਰਾਖੀ ਆਇਆ ਸਾ ਤੇਰੀਆ ਰਾਖੀ ਆਇਆ ਸਾ ਤੇਰੀਆ ਜਾਂਦੇ ਜਿੰਦੇ ਆ ਜਾਇਬੇ ਦੀ ਜਾਂਦੇ ਜਿੰਦੇ ਆ ਜਾਇਬੇ ਕੜੇ ਸੋਨੇ ਨੇ ਪਾਇਆ ਪੇੜੀਆ ਸੋਨੇ ਨੇ ਪਾਇਆ ਪੇੜੀਆ ਹੇ ਦਿਆਲੇ ਗੁਰੂ ਕਿਰਪਾਲ ਹੇ ਦਿਆਲੇ ਗੁਰੂ ਕਿਰਪਾਲ ਰਾਖੀ ਆਇਆ ਸਾ ਤੇਰੀਆ ਰਾਖੀ ਆਇਆ ਸਾ ਤੇਰੀਆ
ਪਰਮਾਤਮਾ ਸਾਵਣ ਕਿਰਪਾਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਇਆ ਕਰਕੇ ਸਾਨੂੰ ਆਪਦੇ ਜਸ਼ਕਰ ਦਾ ਮੌਕਾ ਦਿੱਤਾ ਹੈ ਔਰ ਜ਼ਿਆਦਾਤਰ ਉਹੀ ਪ੍ਰੇਮੀ ਭਜਨ ਬੋਲਣ ਦੀ ਕੋਸ਼ਿਸ਼ ਕਰਨ ਹੱਥ ਖੜ੍ਹਾ ਕਰਨ ਜਿਨ੍ਹਾਂ ਨੇ ਸੰਗਤ ਦੇ ਵਿੱਚ ਪ੍ਰੈਕਟਿਸ ਕੀਤੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਪਿੱਛੇ ਸੰਗਤ ਨੇ ਵੀ ਬੋਲਣਾ ਹੁੰਦਾ ਹੈ
Yo les agradezco a nuestros amados Savan y Kirpal quienes nos dieron esta oportunidad de cantar sus alabanzas. Solamente aquellos amados deben alzar su mano para cantar el bayan si han practicado bien su bayan y con el sangat.
Main dasda hunda hai pachhmi premiyan vaste inna bhajna di hor vi mahanta vajjandi hai jehda unna nu var var sikhan da aur practice karan da ਉਚਾਰਨ ਦਾ ਮੌਕਾ ਮਿਲਦਾ ਹੈ
La importancia de estos bayanes aumenta muchísimo más para los amados occidentales porque ellos tienen la oportunidad de practicar estos bayanes una y otra vez
ਮੈਂ ਦੱਸਦਾ ਹੁੰਦਾ ਕਿ ਇਹਨਾਂ ਭਜਨਾਂ ਦੀ ਬੜੀ ਮਹਾਨਤਾ ਹੁੰਦੀ ਹੈ ਕਿਉਂਕਿ ਜਿਤਨੇ ਵੀ ਕਮਾਈ ਵਾਲੇ ਮਹਾਤਮਾ ਦੇ ਭਜਨ ਲਿਖੇ ਹੁੰਦੇ ਹੈ ਇਹ ਉਹਨਾਂ ਦੇ ਪਵਿੱਤਰ ਹਿਰਦੇ ਦੀ ਕਲਪਣਾ ਹੁੰਦੀ ਹੈ ਪਵਿੱਤਰ ਜਵਾਨ ਦੇ ਵਿੱਚੋਂ ਪਵਿੱਤਰ ਚਿਤਨੀ ਦੇ ਵਿੱਚੋਂ ਇਹ ਭਜਨ ਨਿਕਲੇ ਹੁੰਦੇ ਹੈ
Es mucha la importancia de estos bayanes. Esto se debe a que los bayanes expresan los sentimientos del corazón sagrado de los Mahatmas. Estas palabras han salido de las bocas de los Mahatmas y por eso es que tienen grandísima importancia.
ਇੱਕ ਬੜਾ ਜਸ਼ ਕਰਨ ਦਾ ਮੌਕਾ ਹੁੰਦਾ ਹੈ ਕਿਉਂਕਿ ਅਸੀਂ ਐਸੀ ਨਾ ਤਾਂ ਨਿਮਰਤਾ ਸਿੱਧੀ ਸਾਡਾ ਮਨ ਦਿਖਾਉਣ ਹੀ ਦਿੰਦਾ ਹੈ ਕਿ ਅਸੀਂ ਇੰਨੇ ਕਮਜ਼ੋਰ ਹੈ ਇੰਨੇ ਅਸੀਂ ਕੰਗਾਲ ਹੈ ਇੰਨੇ ਅਸੀਂ ਗਰੀਬ ਹੈ ਔਰ ਨਾ ਸਤਿਗੁਰੂ ਹੀ ਅਗਰ ਅਸੀਂ ਉਹਦੀ ਸਾਹਮਣੇ ਇਹ ਕਹਿ ਦਈਏ ਤੂੰ ਕੁੱਲ ਮਾਲਕ ਹੈ ਤੂੰ ਸੱਚੇ ਪਾਤਸ਼ਾਹ ਹੈ ਤਾਂ ਉਹ ਸਾਡੇ ਇਸ ਲਫਜ਼ ਨੂੰ ਉਸ ਤਰ੍ਹਾਂ ਪਸੰਦ ਨਹੀਂ ਕਰਦਾ ਗਾ ਕਿਉਂਕਿ ਮੇਰਾ ਜਾਤੀ ਤਜਰਬਾ ਹੈ ਮੈਂ ਪਰਮਾਤਮਾ ਕਿਰਪਾਲ ਨੂੰ ਉਹਨਾਂ ਦੇ ਵੈਸੇ ਚਾਰ ਭਾਈ ਤੇ ਉਹ ਬੈਠੇ ਸਨ, ਮੈਂ ਅੱਗੇ ਕੁਰਸੀ 'ਤੇ ਬੈਠਾ ਸੀਗਾ। ਸੱਚੇ ਪਾਤਸ਼ਾਹ ਕਿਹਾ ਤਾਂ ਉਹਨਾਂ ਨੇ ਕੰਨ ਫੜ ਕੇ ਮਰੋੜਿਆ ਸੀਗਾ, ਮੇਰੇ ਅੱਛੀ ਤਰ੍ਹਾਂ ਯਾਦ ਹੈ। ਲੇਕਿਨ ਜਦ ਮੈਂ ਭਜਨ ਉਹਨਾਂ ਦੇ ਸਾਹਮਣੇ ਬੋਲਦਾ ਸੀ, ਕਈ ਦਫ਼ਾ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਵੀ ਵਹਿ ਤੁਰਦਾ ਸੀਗਾ। ਇੱਕ ਇੱਕ ਲਫ਼ਜ਼ ਦੇ ਨਾਲ ਉਹ ਉਂਗਲੀ ਹਿਲਾਉਂਦੇ ਸੀ ਬਈ ਠੀਕ ਹੈ। ਉਹਦੇ ਵਿੱਚ ਮੈਂ ਸੱਚਾ ਪਾਤਸ਼ਾਹ, ਕੁੱਲ ਮਾਲਕ, ਪਰਮਾਤਮਾ, ਕਰਨ ਕਾਰਨ ਸਭ ਕੁਛ ਹੀ, ਔਰ ਮੈਂ ਆਪਦਾ ਜੋ ਮੇਰੇ ਵਿੱਚ ਕਮੀਆਂ ਸਨ ਉਹ ਵੀ ਮੈਂ ਉਹਨਾਂ ਅੱਗੇ ਬੜੇ ਪਿਆਰ ਨਾਲ ਦੱਸਦਾ ਸੀ, ਉਹ ਸੁਣਦੇ ਸਨ। ਸੋ ਇਹ ਇੱਕ ਸੇਵਕ ਨੂੰ ਬੜਾ ਮੌਕਾ ਹੈ ਗੁਰੂ ਦੀ ਵਡਿਆਈ ਕਰਨ ਦਾ ਔਰ ਆਪਦੀ ਨਿਮਰਤਾ ਜ਼ਾਹਰ ਕਰਨ ਦਾ।
Esta es una oportunidad que tenemos para glorificar al maestro, porque ustedes saben que la mente no permite o no nos permite aceptar que nosotros somos personas débiles, somos personas inferiores. De manera que la mente no quiere aceptar que tiene malas cualidades ni que tiene defectos. No nos permite ser humildes frente al maestro. Además, si fuéramos a utilizar o a decirles estas palabras al maestro, y si le dijéramos, tú eres el Señor Todopoderoso, eres el dueño de todas las cosas, eres el emperador, el maestro no estaría contento con nosotros si nos dirigiéramos así a él. Él no nos permitiría alabarlo así, porque él es muy humilde. Yo me acuerdo muy bien en una ocasión cuando el maestro Kirpal Singh estaba sentado sobre una cama, yo estaba sentado frente a él en el suelo, y me dirigí a él como el verdadero emperador. Él me cogió de la oreja y me dijo, no hables así, no digas eso. Pero en muchas ocasiones, a través de los bayanes, cuando yo le cantaba y en los bayanes yo le decía que él era el verdadero emperador, que él era el rey, que en los bayanes también yo expresaba mi humildad, expresaba también todos los defectos que tenía dentro de mí. Cuando el maestro escuchaba estos bayanes, muchas veces le brotaban lágrimas de los ojos y él asentía con su cabeza y decía, sí, esta frase está correcta, esta frase está correcta. De manera que a través de los bayanes podemos expresar todo aquello que tenemos en nuestro corazón y a la vez podemos alabar al maestro.
Piario, ਮੈਂ ਦਿਖਾਵੇ ਦੇ ਤੌਰ 'ਤੇ ਕਦੇ ਭਜਨ ਨਹੀਂ ਬੋਲੇ ਸੀਗੇ। ਇਹ ਮੇਰੀ ਆਤਮਾ ਦੀ ਆਵਾਜ਼ ਹੁੰਦੀ ਸੀ ਜਿਹੜੀ ਉਹ ਖੁਦ ਹੀ ਪ੍ਰੇਰ ਕੇ ਅੰਦਰੋਂ ਕਢਾਉਂਦਾ ਸੀਗਾ। ਮੈਂ ਜੋ ਕੁਛ ਬੋਲਦਾ ਸੀ ਉਹ ਅੰਦਰੋਂ ਹੀ ਬੋਲਦਾ ਸੀਗਾ, ਦਿਖਾਵੇ ਦਾ ਨਹੀਂ ਬੋਲਦਾ ਸੀ, ਕਿਉਂਕਿ ਉਹ ਅੰਦਰ ਦੀ ਗੱਲ ਨੂੰ, ਮੇਰੀ ਆਤਮਾ ਦੀ ਆਵਾਜ਼ ਨੂੰ, ਮੇਰੀ ਆਤਮਾ ਦੀ ਤੜਫ ਨੂੰ ਅੱਛੀ ਤਰ੍ਹਾਂ ਜਾਣਦਾ ਸੀਗਾ।
Mis amados, anteriormente yo no cantaba los bayanes simplemente por hacerlo externamente o solo por cantar frente a los demás. Era la voz de mi alma. Él inspiraba a mi alma para cantar esos bayanes. De manera que brotaba de mi corazón, venía de las profundidades de mi corazón. No era simplemente por cantar.
Me dasta hona hai ke onu sade pyar di zarurat nahi hundi gi. Sanu ਉਹਦੀ ਦਇਆ ਦੀ ਪ੍ਰਾਪਤ ਕਰਨ ਦੀ ਬੜੀ ਜ਼ਰੂਰਤ ਹੁੰਦੀ ਹੈ। ਤਾਂ ਉਹ ਤਾਂ ਆਪ ਆਪਦੇ ਗੁਰੂ ਦੇ ਪਿਆਰ ਵਿੱਚ ਮਸਤ ਹੁੰਦਾ ਹੈ। ਜਦ ਮੇਰੀ ਆਤਮਾ 'ਚੋਂ ਆਵਾਜ਼ ਉਹਨਾਂ ਦੇ ਅੱਗੇ ਖੜ ਕੇ ਨਿਕਲਦੀ ਸੀ, ਉਹ ਆਪਦੇ ਗੁਰੂ ਦੇ ਪਿਆਰ ਵਿੱਚ ਮਗਨ ਹੋ ਕੇ ਅੱਖਾਂ 'ਚੋਂ ਪਾਣੀ ਵਹਾਉਂਦੇ ਸਨ।
Él no necesita nuestro amor, pero nosotros sí necesitamos su gracia. Por eso cuando parado frente a él brotaba la voz de mi alma, cuando yo le cantaba esos bayanes, muchas veces el maestro lloraba porque él recordaba a su maestro y él recordaba cuando él mismo le cantaba los bayanes a su maestro.
Kabir Sahib ne kya si kail di gal kail hi janda hai. Guru Nanak ne kya si ga ke rogi di gal rogi hi gaur na sunda hai. ਜਿਹੜਾ ਪਿਆਰ ਦੇ ਵਿੱਚ ਖੁਦ ਡੁੱਬਿਆ ਹੁੰਦਾ ਹੈ ਉਸੇ ਨੂੰ ਹੀ ਸਤਿਗੁਰੂ ਨੂੰ ਪਿਆਰ ਦੀ ਕਦਰ ਹੁੰਦੀ ਹੈ ਔਰ ਪਿਆਰ ਦੀ ਆਵਾਜ਼ ਨੂੰ ਸੁਣ ਕੇ ਉਹ ਖੁਸ਼ ਹੁੰਦਾ ਹੈ।
ਕਬੀਰ ਸਾਹਿਬ ਦੀ ਸੇ ਸੋਲੋ ਉਹਨਾਂ ਪਰਸੋਨਾ ਕਿ ਇਸਤਾ ਇਰੀਦਾ ਕੋਨੋਸੇ ਇਲ ਦੋਲੋਰ ਦੇ ਓਤਰੋ ਸਰੀਦੋਸ ਇਲ ਗੁਰੂ ਨਾਨਕ ਸਾਹਿਬ ਦਸੀਆ ਐਗਜ਼ੈਕਟਾਮੈਂਟ ਲੋ ਮਿਸਮੋ ਦਸੀਆ ਸੋਲੋ ਉਹਨਾਂ ਪਰਸੋਨਾ ਇਨਫਰਮਾ ਕੋਨੋਸੇ ਲੋਸ ਦੋਲੋਰਸ ਦੇ ਲੋਸ ਦਮਾਸ ਕਿਨੇਸ ਇਸਤਾਨ ਇਨਫਰਮੋ ਦੇ ਲਾ ਮਿਸਮਾ ਫੋਰਮਾ ਸੋਲੋ ਅਕੇਜਾ ਪਰਸੋਨਾ ਕਿ ਤੀਨੇ ਅਮੋਰ ਪੋਰ ਇਲ ਮਾਇਸਟਰੋ ਵਾਲੋਰਾ ਈ ਅਪ੍ਰੇਸੀਆ ਇਲ ਦੋਲੋਰ ਕਿ ਸੇਂਟੇ ਓਤਰਾ ਪਰਸੋਨਾ ਕਿਨ ਆਮਾ ਅਲ ਮਾਇਸਟਰੋ
ਉਹਦੀਆਂ ਲੱਖਾਂ ਸਖੀਆਂ ਹੁੰਦੀਆਂ ਹਨ, ਇੱਕ ਤੋਂ ਇੱਕ ਝੜੇਂਦੀ ਹੁੰਦੀ ਹੈ। ਗੁਰੂ ਨਾਨਕ ਨੇ ਕਿਹਾ ਮੇਰਾ ਕੌਣ ਨਾ ਜਾਣੂਗਾ, ਅਸੀਂ ਤਾਂ ਸਿਰਫ ਉਹਦੇ ਧਰਤੀ ਦੇ ਹੀ ਸਤਸੰਗੀਆਂ ਨੂੰ ਜਾਣਦੇ ਹਾਂ। ਨਹੀਂ ਪਿਆਰਿਓ, ਉਹਦੀਆਂ ਸਖੀਆਂ ਅੰਦਰ ਵੀ ਹੁੰਦੀਆਂ ਹਨ ਜਿਹੜੀਆਂ ਕਿ ਉਸ 'ਤੇ ਸਾਡੇ ਨਾਲ ਕਿਤੇ ਜ਼ਿਆਦਾ ਮਸਤ ਹੁੰਦੀਆਂ ਹਨ, ਜਿਨ੍ਹਾਂ ਨੂੰ ਦਰਸ਼ਨਾਂ ਦਾ ਹੀ ਆਹਾਰ ਮਿਲਦਾ ਹੈ।
Él tiene millones de amigos y devotos. El Guru Nanak Dev Ji decía, él tiene a un amigo y a millones de devotos, es mejor tener a ese amigo, oh Nanak, ¿quién conoce mi nombre? Nosotros podemos conocer a los satsangis o los iniciados que están en este plano donde estamos nosotros, pero no podemos conocer ni saber cuántos más millones de iniciados puede haber en los planos internos o en otros planos. Hay millones de amigos suyos y millones de devotos suyos quienes viven en los planos internos y se mantienen únicamente por su darshan.
ਮੇਰੀ ਸਦਾ ਹੀ ਉਹਨਾਂ ਦੇ ਅੱਗੇ ਇਹੀ ਆਵਾਜ਼ ਨਿਕਲੀ ਕਿ ਤੇਰੇ ਜੈਸਾ ਮੈਨੂੰ ਇੱਕ ਵੀ ਸੰਸਾਰ ਵਿੱਚੋਂ ਨਹੀਂ ਮਿਲਣਾ, ਨਾ ਅੰਦਰ ਨਾ ਬਾਹਰ, ਕਿਉਂਕਿ ਅੰਦਰ ਵੀ ਉਹੀ ਹੈ ਜਿਹੜਾ ਕਿ ਸਾਨੂੰ ਬਾਹਰ ਆਪਦੇ ਨਾਲ ਜੋੜਦਾ ਹੈ। ਸੋ ਮੇਰੇ ਜਿਹੀਆਂ ਤੈਨੂੰ ਲੱਖੀ ਪਿਆਰਿਆ ਕਿ ਮੇਰੇ ਜਿਹੀਆਂ ਤਾਂ ਤੈਨੂੰ ਲੱਖਾਂ ਕਰੋੜਾਂ ਹੀ ਭਾਲਦੀਆਂ ਫਿਰਦੀਆਂ ਹਨ, ਲੇਕਿਨ ਮੈਨੂੰ ਤੇਰੇ ਜੈਸਾ ਕੋਈ ਵੀ ਨਹੀਂ ਮਿਲਣਾ।
Siempre esta voz salía de mi corazón y esta voz decía, escasamente encontraré a uno como eres tú, pero más sin embargo tú encontrarás a millones que son como yo. Por dentro y por fuera solo existe tú, yo solo te tengo a ti. En lo interno es el mismo maestro que vemos en lo externo, lo tenemos también en lo interno y él es quien nos anima a ir hacia adentro. Por eso yo le decía, por dentro y por fuera, no encontraré ni siquiera a uno como eres tú, mas sin embargo tú encontrarás o tienes a millones como yo.
ਜਿਹੜੇ ਸਰੂਪ ਦੀ ਸੰਤ ਹਮੇਸ਼ਾ ਮਹਿਮਾ ਕਰਦੇ ਹੈ ਕਿ ਅਸੀਂ ਉਹਦੇ ਦਰਸ਼ਨ ਨਹੀਂ ਕਰਦੇ ਅਤੇ ਸਾਡੀ ਹਾਲਤ ਸ਼ਦਾਈਆਂ ਜੈਸੀ ਹੋ ਜਾਂਦੀ ਹੈ, ਜਿਹਨੂੰ ਅਤਿ ਸੋਹਣਾ ਕਿਹਾ ਹੈ ਕਿ ਬੇਸ਼ੱਕ ਦੁਨੀਆਂ 'ਚ ਕਿਤਨੇ ਵੀ ਸੋਹਣੇ ਕਿਉਂ ਨਾ ਹੋਣ, ਵੱਧ ਤੋਂ ਵੱਧ ਅਸੀਂ ਪਰੀਆਂ ਨੂੰ ਸੋਹਣੀਆਂ ਕਹਿੰਦੇ ਹਾਂ, ਪਿਆਰੇ ਉਹ ਪਰੀਆਂ ਤੋਂ ਵੀ ਸੋਹਣਾ ਹੁੰਦਾ ਹੈ। ਸਵਾਮੀ ਜੀ ਨੇ ਕਿਹਾ, ਮੇਰੇ ਗੁਰੂ ਕਾ ਕੋਈ ਸਰੂਪ ਦੇਖੇ ਹੋ ਜਾਏ ਹੂਰ ਪਰ ਅੰਦਰੀ, ਔਰ ਲੱਖਾਂ ਚੰਦਰਮਾ ਸੂਰਜ ਵੀ ਉੱਥੇ ਸ਼ਰਮਿੰਦਾ ਹੁੰਦੇ ਹੈ। ਉਹ ਸਰੂਪ ਜਦੋਂ ਸ਼ਿਸ਼ ਆਪਦੇ ਅੰਦਰ ਪਲਕ ਕਰ ਲੈਂਦਾ ਹੈ, ਇੱਕ ਵਾਰੀ ਝਲਕ ਜਦੋਂ ਮਿਲ ਜਾਂਦੀ ਹੈ, ਉਸ ਨੂੰ ਕਿਸੇ ਕੀਮਤ 'ਤੇ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ ਗਾ। ਇੱਕ ਪੱਛਮ ਦੇ ਵਿੱਚੋਂ ਇੰਗਲੈਂਡ ਤੋਂ ਲੜਕੀ ਆਈ ਸੀ ਜਿਸ ਦੀ ਬਦੀ ਜਾੜ ਦੇ ਵਿੱਚ ਦਰਦ ਸੀ। ਮੈਂ ਉੱਪਰੋਂ, ਇਹ ਆਸ਼ਰਮ ਦੀ ਬਾਤ ਹੈ, ਮੈਂ ਉੱਪਰੋਂ ਉਤਰਿਆ, ਉਹ ਬੜੀ ਪਰੇਸ਼ਾਨ ਸੀ, ਉਹਦਾ ਕਿਤੇ ਖਿਆਲ ਟਿਕਿਆ ਹੋਇਆ ਸੀ ਗੁਰੂ ਦੀ ਤਰਫ, ਮਸਲਾ ਤਾਂ ਖਿਆਲ ਟਿਕੇ ਦਾ ਹੀ ਹੈ। ਉਹਨੂੰ ਬੜੇ ਹੀ ਅੱਛੇ ਦਰਸ਼ਨ, ਜਿਸ ਦਰਸ਼ਨ ਦੀ ਅਸੀਂ ਹਮੇਸ਼ਾ ਮਹਿਮਾ ਕਰਦੇ ਹਾਂ, ਪ੍ਰਾਪਤ ਹੋਏ, ਔਰ ਉਸ ਤੋਂ ਬਾਅਦ ਉਹ ਕਈ ਦਿਨ ਉੱਥੇ ਰਹੀ। ਜਦ ਵੀ ਉਹ ਮਿਲਦੀ ਸੀ ਦਰਸ਼ਨਾਂ ਵਿੱਚ ਆ ਕੇ ਵੀ ਉਹਨੇ ਕਿਹਾ ਕਿ ਮੈਨੂੰ ਉਹ ਦਰਸ਼ਨ ਫੇਰ ਹੋ ਜਾਣ। ਸੋ ਪਿਆਰਿਓ, ਉਹ ਸਰੂਪ ਸਾਡੇ ਅੰਦਰ ਹੈ, ਅਗਰ ਅਸੀਂ ਜਦ ਉਹਨਾਂ ਦੇ ਸਾਹਮਣੇ ਵੀ ਬੈਠੇ ਹਾਂ, ਆਪਦਾ ਦਿਲ ਨਾਲ ਦਿਲ ਬਣਾ ਲਈਏ, ਰਾਹ ਬਣਾ ਲਈਏ, ਸਾਨੂੰ ਅਸੀਂ ਉਹ ਅੱਖ ਬਣਾ ਲਈਏ ਜਿਹਦੇ ਨਾਲ ਉਹ ਦਿਸਦਾ ਹੈ। ਤੋ ਪਿਆਰਿਓ, ਇੱਥੇ ਵੀ ਤੁਹਾਨੂੰ ਦੇਖ ਲਓ ਕਿ ਹਰ ਸਸੰਗੀ ਦਾ ਆਪੋ ਆਪਣਾ ਵਰਤਨ ਹੈ, ਆਪੋ ਆਪਣੀ ਕਿਸਮਤ ਦੇ ਮੁਤਾਬਕ ਅਸੀਂ ਪ੍ਰਾਪਤ ਕਰ ਰਹੇ ਹੁੰਦੇ ਹਾਂ। ਸ਼ੀਸ਼ੇ 'ਚ ਨੁਕਸ ਨਹੀਂ ਹੁੰਦਾ ਗਾ, ਉਹ ਤਾਂ ਜੈਸਾ ਚਿਹਰਾ ਦੇਖਦੇ ਹਾਂ ਵੈਸਾ ਹੀ ਦਿਸਦਾ ਹੈ। ਮਸਲਾ ਤਾਂ ਇਹ ਹੈ ਕਿ ਸਾਡਾ ਚਿਹਰਾ ਕੈਸਾ ਹੈ, ਅਤੇ ਗੁਰੂ ਇੱਕ ਸ਼ੀਸ਼ੇ ਦੀ ਮਿਸਾਲ ਹੁੰਦਾ ਹੈ।
La forma del maestro, la que glorifican los maestros, es una forma muy bella. Si fuéramos a comparar esta forma tan radiante, la forma interna, la forma que glorifican los maestros, si fuéramos a comparar esta forma con otra forma bella, podríamos tal vez compararla con la forma de las hadas. Se ha dicho que las hadas son muy bellas. La forma que tiene el maestro es muy radiante, es muy hermosa y es mucho más encantadora que la forma de las hadas. Swamiji Maharaj ha dicho, si alguien viera la forma radiante de mi maestro, se olvidaría de todo, inclusive de la belleza de las hadas. Una vez que hayamos recibido el darshan de la forma bella y radiante del maestro, una y otra vez queremos recibir el darshan de esa forma y jamás se nos olvidará el darshan que hayamos recibido de esa forma bella y radiante del maestro. En una ocasión vino una amada desde Inglaterra, ella estaba allá en el ashram Y cuando yo bajaba del cuarto, ella había tenido un dolor de muela. Ella estaba ahí esperándome abajo, pero cuando vio que yo venía bajando, ella se concentró muchísimo y cuando me miró, ella pudo recibir el darshan de la forma interna del maestro. Ella recibió aquel darshan acerca del cual hablan los maestros. Ella siempre se acordaba muchísimo de ese darshan y me decía, por favor, dame ese darshan nuevamente. De manera que la gloria del darshan interno del maestro es tal y es tan importante este darshan que uno lo quiere recibir una y otra vez y siempre le pide al maestro que por favor le dé ese darshan. De manera que mientras estemos aquí debemos desarrollar esta conexión de corazón a corazón. La forma del maestro o el maestro mismo es como un espejo. Según los sentimientos que uno tenga, eso es lo que uno verá reflejado. El espejo no tiene culpa de nada. Si uno se para frente al espejo y sonríe, uno verá una cara sonriente. Si uno se para frente al espejo mientras está llorando, verá a alguien que está llorando. El espejo no tiene nada que ver con esto.
ਪਹਿਲਾਂ ਇਹ ਤੋਂ ਮੈਂ ਆਪਣੇ ਪਿਤਾ ਤੋਂ ਸੁਣਦਾ ਰਿਹਾ ਕਿਉਂਕਿ ਉਹ ਬਾਣੀ ਕਾਫੀ ਪੜ੍ਹਦੇ ਹੁੰਦੇ ਸੀ ਸਵੇਰੇ ਉੱਠ ਕੇ ਸ਼ਾਮ ਨੂੰ ਵੀ ਪੜ੍ਹਦੇ ਸੀ ਸਾਡੇ ਘਰ ਅੰਦਰ ਗੁਰਬਾਣੀ ਦਾ ਕਾਫੀ ਪ੍ਰਚਾਰ ਸੀਗਾ ਫਿਰ ਉਹਨਾਂ ਨੇ ਭਾਈਆਂ ਤੋਂ ਵੀ ਪੜ੍ਹਾਉਣਾ ਉਹ ਤੁੱਕ ਇਹ ਸੀਗੀ ਕਿ ਸੱਜਣ ਮੁੱਖ ਅਨੂਪ ਅੱਠੇ ਪੈਰ ਨਿਹਾਲ ਸਾਂ ਫਿਰਦਾ ਕਿਤੇ ਖਾਲ ਜੇ ਡਿੱਠਾ ਤਾਂ ਮਨ ਤੁਰਾ ਪਿਆ ਤੋ ਪਹਿਲਾ ਸਵਾਲ ਬਚਪਨੇ ਦਾ ਮੇਰਾ ਪਿਤਾ 'ਤੇ ਸੀਗਾ ਕਿ ਇਹਦਾ ਅਰਥ ਕੀ ਹੈ ਕਿਹਦਾ ਮੂੰਹ ਦੇਖੀਏ ਕਿ ਜਿਸ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਵੀ ਅੱਠੇ ਪੈਰ ਦੇਖਦੇ ਰਹੀਏ ਉਹ ਕਹਿੰਦਾ ਮੈਂ ਇਹਦਾ ਅਰਥ ਤਾਂ ਕੋਈ ਦੱਸ ਨਹੀਂ ਸਕਦਾ ਤੈਨੂੰ ਕੀ ਹੈ ਮੈਨੂੰ ਇਹਦਾ ਗਿਆਨ ਨਹੀਂ ਮੈਂ ਤਾਂ ਪੜ੍ਹਦਾ ਹਾਂ ਫਿਰ ਮੈਂ ਖੁਦ ਇਸ ਤੁਕ ਦੀ ਖੂਬ ਰਟਨਾ ਲਾਈ ਹੋਰ ਵੀ ਭਾਈਆਂ ਨੂੰ ਪੁੱਛਿਆ ਲੇਕਿਨ ਇਹਦਾ ਜਵਾਬ ਉਹੀ ਦੇਵੇ ਕਿ ਜਿਹੜੇ ਅੰਦਰ ਇਹ ਵਸਵ ਹੋਣ ਜਿਹਦੇ ਅੰਦਰ ਇਹ ਗੁਣ ਹੋਣ ਸੋ ਪਿਆਰਿਓ ਜਿਸ ਦਿਨ ਉਹ ਪਰਮਾਤਮਾ ਕਿਰਪਾਲ ਖੁਦ ਹੀ ਦਇਆ ਕਰਕੇ ਆਪ ਹੀ ਆਇਆ ਉਹਨੇ ਆਤਮਾ ਦੀ ਆਵਾਜ਼ ਅੰਦਰੋਂ ਸੁਣੀ ਆਤਮਾ ਤਾਂ ਰੋਜ਼ ਹੀ ਬਚਪਨ ਤੋਂ ਪੁਕਾਰਦੀ ਸੀ ਕਿ ਕਿਤੇ ਹੈ ਤਾਂ ਮਿਲ ਲੇਕਿਨ ਉਸ ਨੂੰ ਦੁਨਿਆਵੀ ਤੌਰ 'ਤੇ ਨਾ ਦੇਖਿਆ ਸੀ ਨਾ ਕੋਈ ਸੱਦਾ ਪੱਤਰੀ ਗਿਆ ਸੀ ਉਹਦੀ ਖੁਦ ਹੀ ਦਇਆ ਸੀ ਬੜਾ ਲੰਮਾ ਪੈਂਡਾ ਮਾਰ ਕੇ ਉਹ ਗਰੀਬ ਦੀ ਆਤਮਾ ਨੂੰ ਜਾ ਕੇ ਸਹਾਰਾ ਦਿੱਤਾ ਉਹਨੇ
ਜੋ ਦੇਸੇ ਮੀ ਨੀਨੀਏਸ ਐਸਕੁਚਾਵਾ ਐਸਟਾ ਕੋਪਲਾ ਕੇ ਵੀਨੇ ਦੇਲ ਗੁਰਬਾਨੀ ਈ ਦੀਸੇ Quiera Dios que yo pueda observar la cara de mi amado de las 24 horas del día, de día y de noche, todo el tiempo que yo la pueda observar, porque si la veo, si veo su rostro, estoy vivo, si no lo veo, me vuelvo loco. En mi hogar, siempre por la mañana y por la noche, cantaban coplas del Guru Granth Sahib y siempre cantaban esta copla. Mi papá también invitaba a los sacerdotes a que vinieran a cantar el Guru Granth Sahib a la casa y ellos a la vez que cantaban todo, cantaban también esta copla. De manera que la primera pregunta que le hice a mi padre fue ¿cuál rostro debo ver yo? ¿Cuál rostro tiene que ser visto? Le pregunté ¿quién es aquella persona o quién es aquel cuyo rostro tenemos que ver todo el tiempo, tenemos que ver las 24 horas del día, de día y de noche? ¿Quién es ella? ¿Quién es aquella persona cuyo rostro hace que nos sintamos bien y si no vemos el rostro de esa persona nos enloquecemos? Mi padre no me pudo responder esta pregunta y tampoco los sacerdotes pudieron responder mis preguntas. Esto se debe a que únicamente aquella persona que tiene las cualidades descritas en esa copla o en ese verso, solo esa persona lo puede explicar. Llegué a comprender el significado de esta copla únicamente cuando el maestro Kirpal cuando él mismo fue a mi ashram, una vez que yo vi su forma, una vez que vi al maestro, me di cuenta del significado de esta copla. Desde mi niñez yo siempre esperaba que alguien llegara, pero como yo, o sea, no le había visto, no sabía quién era, pero sin embargo yo sentía que me faltaba algo. Él escuchó la voz de mi alma, él escuchó las súplicas de mi corazón y al escuchar estas cosas, por eso él viajó hasta donde estaba yo, que era una distancia bastante lejos de donde vivía él, escuchando mi súplica, él fue allá y fue cuando me di cuenta que el rostro de él era del que se hablaba en la copla.
Pyareo Maharaj Kripal de darshan bahut premi baithe hai jinna ne khud kare hai har bande da apo apna bartan hunda hai apo apni akh hundi hai apo apni grahan shakti hundi hai jaisa jaisa kise da khayal si jaisa jaisa kise da bartan si waisa waisa har ik ne dekhya unnu.
Mis amados, entre ustedes hay muchos amados quienes tuvieron la oportunidad de recibir el darshan del maestro Kripal. Cada uno tiene su propio receptáculo, cada uno tiene su forma de ver las cosas, cada uno tiene su propia receptividad. De manera que de acuerdo a los receptáculos que tuvieron o a sus recipientes y de acuerdo a la receptividad que tuvieran, de acuerdo con ello recibieron la gracia del maestro.
Mere achhi tarah yaad hai ek premi nu naam milya onu do tin baithkan maharaj ne ditiyan. ਉਹਦਾ ਕਰਮ ਹੀ ਇਹੋ ਜਿਹਾ ਸੀ ਕਿਉਂਕਿ ਅਨੁਭਵ ਜੋ ਹੁੰਦਾ ਹੈ ਉਹ ਸਾਨੂੰ ਸਾਡੇ ਕਰਮਾਂ ਮੁਤਾਬਕ ਹੁੰਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਮੀਆਂ ਬੀਬੀ ਨੂੰ ਵੀ ਇੱਕੋ ਜਿਹਾ ਨਹੀਂ ਹੁੰਦਾ ਕਿਉਂਕਿ ਦੋਨਾਂ ਦੇ ਇੱਕ ਜੈਸੇ ਕਰਮ ਨਹੀਂ ਹੁੰਦੇ ਗੇ। ਤੋ ਹੋਰ ਉੱਥੇ ਸੈਂਕੜੇ ਆਦਮੀਆਂ ਦੇ ਵਿੱਚੋਂ ਇਸੇ ਥੋੜ੍ਹੇ ਹੀ ਨਿਕਲੇ ਜਿਨ੍ਹਾਂ ਨੂੰ ਕੋਈ ਅਨੁਭਵ ਨਹੀਂ ਸੀ ਹੋਇਆ, ਲੇਕਿਨ ਉਹ ਇੱਕ ਐਸਾ ਜੀਵ ਸੀਗਾ ਕਿ ਜਿਹਨੂੰ ਮਹਾਰਾਜ ਨੇ ਦੋ ਬੈਠਕਾਂ ਦਿੱਤੀਆਂ ਫਿਰ ਵੀ ਉਹ ਇਹੀ ਕਹੇ ਜਿੰਨਾ ਚਿਕਰ ਤੁਸੀਂ ਹੱਥ ਰੱਖਦੇ ਹੋ ਉਨਾ ਚਿਕਰ ਹੀ ਪ੍ਰਕਾਸ਼ ਆਉਂਦਾ ਹੈ, ਫਿਰ ਹਟ ਜਾਂਦਾ ਹੈ। ਤੋ ਮੈਂ ਉਸ ਵੇਲੇ ਦੋ ਕੁ ਮਿੰਟ ਉਦੋਂ ਪਹਿਲਾਂ ਮਹਾਰਾਜ ਅੱਗੇ ਬੇਨਤੀ ਕਰੀ ਸੀ ਜਦ ਅਸੀਂ ਨਾਮਦਾਨ 'ਤੇ ਬਿਠਾਉਣ ਲੱਗੇ ਸੀਗੇ। ਤੋ ਮੈਂ ਬੜਾ ਹੀ ਪਿਆਰ ਭਰੇ ਲਹਿਜੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਇਹਨਾਂ ਨੂੰ ਮੈਂ ਕੀ ਸਮਝਾਉਣਾ ਹੈ, ਜੇ ਅੱਜ ਤੂੰ ਖੁੱਲ੍ਹਾ ਦਦਾਰ ਇਹਨਾਂ ਨੂੰ ਦੇ ਦੇ, ਕਮ ਸੇ ਕਮ ਇਹ 50 ਜੀਵ ਹੈ, ਇਹਨਾਂ ਨੂੰ ਤੁਸੀਂ ਅੱਜ ਖੁੱਲ੍ਹਾ ਦਰਸ਼ਨ ਦੇ ਦਿਓ ਤਾਂ ਕਿ ਮੰਦਰ ਮਸਜਿਦ ਦਾ ਝਗੜਾ ਖਤਮ ਹੋ ਜਾਵੇ, ਇਹ ਸਾਰੇ ਲੋਕ ਭਰਪੂਰ ਹੋ ਜਾਣ, ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਸੱਚਮੁੱਚ ਭਗਵਾਨ ਦੇ ਪਾਸ ਆ ਗਏ ਹਾਂ। ਮਹਾਰਾਜ ਜੀ ਬੜੇ ਗਰਮ ਜਿਹੇ ਲਹਿਜੇ 'ਚ ਕਹਿਣ ਲੱਗੇ ਕਿ ਬਈ ਤੂੰ ਮੇਰੇ ਕੱਪੜੇ ਨਾ ਲੋਕਾਂ ਤੋਂ ਪੜਾ, ਜੋ ਮੈਂ ਕਹਿੰਦਾ ਉਹ ਕਰ। ਹੁਣ ਉਹ ਪ੍ਰੇਮੀ ਹਮੇਸ਼ਾ ਹੀ ਸਤਸੰਗ ਦੇ ਵਿੱਚ ਆਉਂਦਾ ਹੈ, ਇੱਥੇ ਵੀ ਆਇਆ ਹੈ, ਅੱਛਾ ਪ੍ਰੇਮੀ ਹੈ, ਸਿਫਤ ਦੇ ਕਾਬਲ ਹੈ, ਲੇਕਿਨ ਉਸ ਵਕਤ ਨੂੰ ਉਹ ਅਜੇ ਵੀ ਯਾਦ ਕਰਦਾ ਹੈ ਕਿ ਮੈਂ ਭਗਵਾਨ ਨੂੰ ਬਾਹਰ ਅੱਖਾਂ ਨਾਲ ਦੇਖ ਕੇ ਵੀ ਅਤਵਾਰ ਨਾ ਕੀਤਾ, ਮੈਂ ਕਿੱਡੀ ਭੁੱਲ 'ਚ ਰਿਹਾ। ਸੋ ਇਹ ਹੈ ਪਿਆਰਿਓ ਆਪੋ ਆਪਣੇ ਬਰਤਨ ਦੀ ਬਾਤ।
ਜੋ ਰਿਕੁਆਇਰਡ ਮੋਈ ਬੀਨ ਇਸ ਦੇ ਇੰਸੀਡੈਂਟ Una vez una persona, un señor recibió la iniciación del maestro Kripal, pero él decía que no veía nada. Decía, el maestro le dio varias sesiones para que se sentara a meditar, pero este señor decía que él únicamente veía la luz mientras el maestro tuviera su mano sobre su cabeza. Ustedes saben que no todos reciben la misma experiencia en el momento de la iniciación porque cada uno tiene karmas diferentes. El maestro Sawan Singhji decía que incluso así el esposo y la esposa se inicien juntos, sin embargo no tendrán la misma experiencia porque cada uno tiene sus propios karmas. Hubo bastantes personas que se iniciaron y solo unos cuantos de ellos no tuvieron ninguna experiencia. ¿Qué les puedo decir yo acerca de la teoría? Si tú les dieras tu darshan abierto, toda la discordia que existe entre las personas que van a las mezquitas y a los templos se disolverían y todas las personas se darían cuenta que tú eres el verdadero Dios viviente. El maestro muy firmemente me dijo, haz lo que te he pedido, no hagas que ellos vengan corriendo a rasgarme la ropa. De manera que aquel amado que decía que no veía nada sino cuando el maestro le colocaba la mano sobre la cabeza, ese amado está aquí ahora y él inclusive se acuerda muy bien de ese momento cuando él estaba con el maestro Kripal. En este momento él se arrepiente o piensa, ¿por qué no creí yo plenamente cuando estaba viendo yo al maestro con mis ojos físicos? De manera que se trata de la receptividad.
ਆਸ਼ਰਮ ਗਏ, ਸਤਸੰਗ ਦੇ ਪ੍ਰੇਮੀ ਆਏ, ਜੋ ਪ੍ਰੇਮੀ ਉਸ ਵੇਲੇ ਇਹ ਨਜ਼ਾਰਾ ਦੇਖ ਰਿਹਾ ਸੀਗਾ ਕਿਤੇ ਉਸੇ ਪ੍ਰੇਮੀ ਨਾਲ ਹੀ ਮਿਲਾਪ ਹੋਇਆ, ਉਹਨੂੰ ਪੁੱਛਿਆ ਵੀ ਤੂੰ ਮਹਾਰਾਜ ਦਾ ਨਾਮ ਲੇਵਾ ਹੈ, ਤੂੰ ਉਸ ਵੇਲੇ ਦੀ ਕੋਈ ਗੱਲਬਾਤ ਦੱਸ। ਜਦੋਂ ਕਿ ਸੰਤ ਜੀ ਮਹਾਰਾਜ ਦੇ ਕੋਲ ਸਨ, ਉਹ ਹੱਸ ਕੇ ਆਦਾ ਮੈਂ ਤੁਹਾਨੂੰ ਕੀ ਦੱਸਾਂ, ਇਹ ਤਾਂ ਸਾਰਿਆਂ ਵਾਸਤੇ ਉਹਦੇ ਬੇਨਤੀ ਕਰਦੇ ਸੀ ਕਿ ਤੁਸੀਂ ਖੁੱਲ੍ਹਾ ਦਰਸ਼ਨ ਸਾਰਿਆਂ ਨੂੰ ਦੇ, ਜੋ ਤੂੰ ਹੈ ਕਿਉਂ ਪੜਦਾ ਪਾਇਆ ਹੈ। ਤੋ ਮਹਾਰਾਜ ਨੇ ਗਰਮ ਹੋ ਕੇ ਕਿਹਾ ਕਿ ਤੂੰ ਮੇਰੇ ਕੱਪੜੇ ਪੜਾਉਣਾ ਹੈ।
Al principio, cuando el señor Oberoi fue al ashram, él se encontró con este señor acerca de quien les acabo de hablar, y el señor Oberoi le preguntó a este señor si le podía decir o si le podía hablar acerca de las ocasiones cuando el maestro Kirpal fue a visitarme al ashram. Este señor se acordó muy bien de este incidente cuando el maestro estaba dando la iniciación, y él le dijo al señor Oberoi, en esa ocasión, Sanchi le había pedido al maestro Kirpal que por favor nos diera su darshan abierto, nos diera el reconocimiento de él, para que de esa forma todos pudiéramos ver su forma verdadera. Pero en ese momento el maestro Kirpal se molestó mucho y le dijo, es que tú quieres que vengan todos corriendo a rasgarme la ropa, de manera que, ¿qué más te puedo decir acerca de esto?
Maharaj ji, othe Ganga Nagar te satsang de ke aaye. ਕੁਛ ਦਿਨਾਂ ਬਾਅਦ ਸਾਡੇ ਉੱਥੇ ਬਚਨ ਸਿੰਘ ਤੋਂ ਪੁੱਛਿਆ, ਮਸਤਾਨਾ ਜੀ ਦੇ ਨਾਲ ਉਹਨੂੰ ਪੁੱਛਿਆ ਕਿ ਹੁਣ ਸੰਤ ਜੀ ਮਹਾਰਾਜ ਸਤਸੰਗ ਦੇਣ ਵਾਸਤੇ ਕਦੋਂ ਆਉਣਗੇ। ਉਹ ਕਹਿੰਦਾ ਵੀ ਦੇਖ, ਹਾਲਾਂਕਿ ਉਹ ਮੁਨਸ਼ੀ ਰਾਮ ਪੁਰਾਣਾ ਸਤਸੰਗੀ ਹੈ, ਕਾਫੀ ਉਹਨਾਂ ਦੇ ਮਹਾਰਾਜ ਦੇ ਨੇੜੇ ਵੀ ਰਿਹਾ। ਉਹ ਕਹਿਣ ਲੱਗਿਆ ਵੀ ਅਸੀਂ ਤੁਹਾਨੂੰ ਕੀ ਦੱਸੀਏ, ਕਿਰਪਾਲ ਅਜੈਬ ਅਤੇ ਆਸ਼ਿਕ ਹੈ, ਇਹ ਤਾਂ ਹੁਣ ਉਹਦੀ ਬੋਝ ਹੈ ਕਿ ਉਹ ਕਦ ਉਹਨਾਂ ਨੂੰ ਬੁਲਾਉਂਦਾ ਹੈ। ਅਗਰ ਉਹ ਅੰਦਰੋਂ ਬੁਲਾਉਣ ਤੋਂ ਬਗੈਰ ਉਹਨਾਂ ਦੇ ਬਾਹਰੋਂ ਬੁਲਾਇਆ ਵੀ ਆ ਸਕਦਾ ਹੈ। ਮੈਂ ਦੱਸਦਾ ਹੁੰਦਾ ਹੈ ਕਿ ਜਾਂ ਤਾਂ ਮੈਂ ਉਹਨਾਂ ਦੀ ਤੱਕਣੀ ਨੂੰ ਸਮਝਦਾ ਸੀ ਜਾਂ ਉਹ ਮੇਰੀ ਤੱਕਣੀ ਨੂੰ ਸਮਝਦੇ ਹੁੰਦੇ ਹੈ। ਸਾਡੇ ਮਾਤਾ ਜੀ ਛੋਟਿਆਂ ਹੁੰਦਿਆਂ ਕਹਿੰਦੇ ਹੁੰਦੇ ਸੀ, ਕਿਉਂਕਿ ਹਿੰਦੁਸਤਾਨ ਦੇ ਅੰਦਰ ਰਿਵਾਜ ਹੈ, ਕੋਲੰਬੀਆ 'ਚ ਵੀ ਇਹ ਖੂਬ ਰਿਵਾਜ ਹੈ, ਅੱਖ ਦੇ ਅੰਦਰ ਸੁਰਮਾ ਡਾਲਣਾ ਕਿ ਅੱਖ ਸੋਹਣੀ ਲੱਗੇ। ਤੋ ਸਾਡੇ ਮਾਤਾ ਜੀ ਕਹਿੰਦੇ, ਬੇਟਾ ਸੁਰਮਾ ਤਾਂ ਹਰ ਇੱਕ ਹੀ ਪਾ ਲੈਂਦੀ ਹੈ, ਪਰ ਝਾਕਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਸੋ ਗੁਰੂ ਕੰਨੀ ਵੀ ਕਿਸੇ ਪਵਿੱਤਰ ਆਤਮਾ ਨੂੰ ਝਾਕਣਾ ਆਉਂਦਾ ਹੈ।
Unos días después de que el maestro Kirpal había ido a hacer satsang allá en Ganganagar, algunas personas se acercaron a Mastanaji, quien va al ashram, se acercaron a él y le preguntaron que cuándo iba a volver el maestro a hacer satsang. Munshi Ram, quien fue el que hizo esta pregunta, le hizo esta pregunta a Mastanaji y él le respondió, pues tú sabes que Kirpal quiere mucho a Ajay, de manera que no sabemos cuándo Ajay va a volver a llamar a Kirpal y no sabemos cuándo va a volver Kirpal a hacer el satsang. Y esto es muy cierto, que solo él sabía cómo le miraba yo y solo yo sabía cómo me miraba él. Es costumbre aquí en la India, como en Colombia o en Sudamérica, de ponerse pestañina para hacer que los ojos sean más atractivos. Mi madre decía que hay muchas personas que se echan pestañina y hacen que sus ojos se vean muy bonitos, pero solo son muy pocas aquellas personas que realmente pueden hacer algo con los ojos para hacerlos atractivos. De manera que hay muy pocos quienes saben cómo realmente atraer la atención del maestro y cómo capturar su atención.
ਸੋ ਪਿਆਰਿਓ, ਜੇ ਹਰ ਇੱਕ ਨੂੰ ਉਸ ਤਰ੍ਹਾਂ ਚਾਕਣਾ ਆ ਜਾਵੇ, ਉਹ ਜੀ ਅੱਖ ਬਣ ਜਾਵੇ, ਉਹਨੂੰ ਸੁਰਮਾ ਪਾਉਣ ਪਾ ਕੇ ਗੁਰੂ ਨੂੰ ਰਜਾਉਣ ਦੀ ਲੋੜ ਨਹੀਂ ਪੈਂਦੀ ਗੀ। ਉਹਦੀ ਆਤਮਾ ਦਾ ਜੋ ਹੰਝੂ ਹੈ, ਉਹੀ ਉਹਦੀ ਅੱਖ ਦਾ ਸੁਰਮਾ ਬਣ ਜਾਂਦਾ ਹੈ। ਉਹਨੂੰ ਪਤਾ ਹੈ ਕਿ ਗੁਰੂ ਦੀ ਤਰਫ ਕਿਸ ਤਰ੍ਹਾਂ ਚੱਕਣਾ ਹੈ। ਜਦੋਂ ਹਜ਼ਰਤ ਬਾਹੂ ਨੂੰ ਅੰਦਰ ਐਸਾ ਸਰੂਪ ਦਿਸਿਆ, ਐਸਾ ਗੁਰੂ ਅੰਦਰ ਬਾਹਰ ਦਿਸਿਆ, ਫਿਰ ਹੀ ਉਸਨੇ ਇਹ ਕਿਹਾ ਆਪਣੀ ਮੁਬਾਰਕ ਜ਼ਬਾਨ 'ਚੋਂ ਕਿ ਇਹ ਤਨ ਮੇਰਾ ਚਸ਼ਮਾ ਹੋਵੇ, ਮੈਂ ਮੁਰਸ਼ਿਦ ਦੇਖ ਨਾ ਰੱਜਾਂ, ਲੂੰ ਲੂੰ ਦੇ ਮੁੱਠ ਲੱਖ ਲੱਖ ਚਸ਼ਮਾ, ਇੱਕ ਖੋਲਾ ਇੱਕ ਕੱਜਾਂ, ਇਤਨਾ ਡਿੱਠਿਆਂ ਸਬਰ ਨਾ ਆਵੇ, ਮੈਂ ਹੋਰ ਕਿਤੇ ਵੱਲ ਭੱਜਾਂ, ਮੁਰਸ਼ਿਦ ਦਾ ਦੀਦਾਰ ਬਾਹੂ ਮੈਨੂੰ ਲੱਖ ਕਰੋੜਾਂ ਹਜਾਂ।
De manera que, mis amados, si nosotros aprendiéramos cómo ver al maestro, a través de cuáles ojos ver al maestro, les puedo decir que no necesitaríamos echarnos pestañina para ver al maestro y atraer su atención. Las lágrimas de nuestra alma se convertirían en la pestañina de nuestros ojos. Es solo después de haber recibido el darshan de la forma radiante de su maestro interno que Hazrat Bahu escribió estas líneas acerca de la importancia de este darshan. Que todas y cada una de las células de mi cuerpo se conviertan en ojos. Pueda yo verle con todos estos ojos, cierro uno pero abro otro y que de esta forma le pueda contemplar. Inclusive después de contemplar a mi amado de esta forma con tantos ojos, sin embargo no estaría yo satisfecho, sino que buscaría otra forma para contemplarle. Oh Bahu, para mí el darshan de mi amado maestro es muchísimo más valioso que millones de peregrinajes a la Meca.
So, jado eh bhajan likhya ਸਾਵਣ ਦਿਆਲੂ ਨੇ ਰਿਮ ਜਿਮ ਲਾਈ ਉਸ ਵੇਲੇ ਪੱਪੂ ਨੂੰ ਟਰਾਂਸਲੇਸ਼ਨ ਕਰਨ ਦੀ ਬੜੀ ਹੀ ਦਿੱਕਤ ਪੇਸ਼ ਆਈ ਜਦ ਇਸ ਤੁਕ 'ਤੇ ਆਇਆ ਕਿ ਮੈਂ ਭਰ ਭਰ ਕੇ ਨੈਣਾਂ ਦੇ ਜਾਮ ਪਿਲਾ ਦੂੰ ਤੂੰ ਇੱਕ ਵਾਰੀ ਨਜ਼ਰਾਂ ਮਿਲਾ ਕੇ ਤਾਂ ਦੇਖ ਪੱਪੂ ਕਹਿਣ ਲੱਗਿਆ ਇਹ ਕੀ ਇਹ ਕਿਵੇਂ ਹੋ ਸਕਦਾ ਹੈ ਮੈਂ ਹੱਸ ਪਿਆ ਮੈਂ ਆਖਿਆ ਮੈਨੂੰ ਅਫਸੋਸ ਹੈ ਕਿ ਮੈਨੂੰ ਸ਼ਾਦੀਸ਼ੁਦਾ ਨੂੰ ਸਮਝਾਉਣਾ ਪੈ ਰਿਹਾ ਤੈਨੂੰ ਅਜੇ ਉਹ ਜਾਮ ਪਿਲਾਇਆ ਨਹੀਂ ਹੋਣਾ ਜਿਹਨੂੰ ਪਤਾ ਨਹੀਂ ਗਾ ਔਰਤ ਕੋਲ ਪਿਆਰੇ ਬੱਚਿਓ ਕਿਹੜੀ ਚੀਜ਼ ਹੈ ਕੋਈ ਹੋਰ ਹਥਿਆਰ ਨਹੀਂ ਹੁੰਦਾ ਗਾ ਕਿਸ ਤਰ੍ਹਾਂ ਇਸ ਮਾਤ ਲੋਕ ਦੇ ਇਨਸਾਨ ਉਹਨਾਂ ਦੇ ਮਗਰ ਦੀਵਾਨੇ ਹੋਏ ਰਹਿੰਦੇ ਹੈ ਇਹ ਤਾਂ ਮਾਤ ਲੋਕ ਦੀ ਬਾਤ ਅਸੀਂ ਅੱਖਾਂ ਨਾਲ ਦੇਖਦੇ ਹਾਂ ਲੇਕਿਨ ਅੱਗੇ ਸਵਰਗਾਂ ਦੇ ਵਿੱਚ ਵੀ ਜਿਹੜੇ ਹੈ ਦੇਵੀਆਂ ਮਗਰ ਦੇਵਤੇ ਦੀਵਾਨੇ ਹੋਏ ਫਿਰਦੇ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਆਕਰਸ਼ਿਤ ਕਰਦੀ ਹੈ ਉਹ ਅੱਖ ਹੈ ਅੱਖ ਹੀ ਅੱਖ ਨੂੰ ਆਕਰਸ਼ਿਤ ਕਰਦੀ ਹੈ ਸੋ ਇਸ ਵਾਸਤੇ ਜੋ ਮੈਂ ਉੱਪਰ ਦੱਸਿਆ ਸੀ ਪਰ ਅੱਖ ਤੋਂ ਕੰਮ ਕੋਈ ਕੋਈ ਜਿਹਦੀ ਅੱਖ ਬਣ ਜਾਵੇ ਉਹੀ ਪਤਨੀ ਅੱਖ ਤੋਂ ਕੰਮ ਲੈਂਦੀ ਹੈ ਕਿ ਕਿਸ ਤਰ੍ਹਾਂ ਪਤੀ ਨੂੰ ਰਜਾਉਣਾ ਹੈ ਉਹਦਾ ਪਤੀ ਜ਼ਿੰਦਗੀ ਵਾਸਤੇ ਸੋਚ ਨਹੀਂ ਸਕਦਾ ਗਾ ਦੂਸਰੇ ਪਾਸੇ ਖਿਆਲ ਤੱਕ ਨਹੀਂ ਕਰਦਾ ਗਾ ਕਿਉਂਕਿ ਉਹਦੀਆਂ ਅੱਖਾਂ 'ਚ ਉਹੀ ਰੂਪ ਸਮਾ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਿੱਖ ਦੀ ਵੀ ਅੱਖ ਬਣ ਜਾਂਦੀ ਹੈ ਉਹਨੂੰ ਵੀ ਉਹ ਮਨ ਮੋਹਣੀ ਮੂਰਤ ਜਦ ਇੱਕ ਵਾਰੀ ਮਿਲ ਜਾਂਦੀ ਹੈ ਅੱਖੀਆਂ ਨੂੰ ਸੰਤੋਸ਼ ਆ ਜਾਂਦਾ ਹੈ ਉਹ ਹੋਰ ਕਿਸੇ ਕੰਨੀ ਅੱਖ ਪੁੱਟ ਕੇ ਨਹੀਂ ਦੇਖਦਾ ਕਿਉਂਕਿ ਦੁਨੀਆਂ ਵਿੱਚ ਹੋਰ ਐਸਾ ਸੋਹਣਾ ਹੀ ਨਹੀਂ ਹੁੰਦਾ ਗਾ ਕਬੀਰ ਸਾਹਿਬ ਨੂੰ ਵੀ ਜਦ ਅੰਦਰਲੇ ਦਰਸ਼ਨ ਦੀ ਮਹਿਮਾ ਕਰਨ ਲੱਗੇ ਉਹ ਕਹਿਣ ਲੱਗੇ ਜਦ ਤੂੰ ਆਵੇਂ ਆਂਖ ਮੇਂ ਆਂਖ ਝਾਂਪ ਮੇਂ ਲੂੰ ਨਾ ਮੈਂ ਦੇਖੂੰ ਔਰ ਕੋ ਨਾ ਤੁਝੇ ਦੇਖਣ ਦਿਉਂ ਕਿ ਹੇ ਮਾਲਕ ਹੇ ਗੁਰੂ ਦੇਵ ਅਗਰ ਤੂੰ ਮੇਰੀ ਅੱਖ ਦੇ ਵਿੱਚ ਇੱਕ ਵਾਰੀ ਆ ਜਾਵੇਂ ਤਾਂ ਮੈਂ ਅੱਖ ਬੰਦ ਕਰ ਲਵਾਂ ਨਾ ਮੈਂ ਤੈਨੂੰ ਕਿਸੇ ਨੂੰ ਦੇਖਣ ਦੇਵਾਂ ਅਤੇ ਨਾ ਮੈਂ ਦੁਨੀਆਂ ਦੇ ਕਿਸੇ ਜੀਵ ਨੂੰ ਦੇਖਾਂ
ਕੁਆਂਦੋ ਜੋ ਸਕ੍ਰਿਵੀ ਐਸੇ ਵਾਜਾਨ ਕਿ ਦਿਸੇ ਸਾਵਨ ਦੇ ਆਲੂ ਨੇ ਰਿਮ ਜਿਮ ਲਾਈ ਪਪੂ ਤੋ ਉਨ ਪੋਕੋ ਦੇ ਪ੍ਰੋਬਲਮਾਸ ਇਨ ਟ੍ਰਾਡੂਸੀਰ ਓ ਇਨ ਕੰਪ੍ਰੈਂਡਰ ਪਾਰਟ ਦੇ ਐਸੇ ਵਾਜਾਨ ਸੋਬਰੇ ਟੋ ਐਸਾ ਪਾਰਟ ਡੋਂਡੇ ਦਿਸੇ Te haré beber el amor a través de las copas de mis ojos. Por lo menos, mírame una vez y verás. Entonces, Papu dijo, ¿cómo es posible? ¿Cómo es posible que uno haga beber a otra persona con las copas de los ojos? Entonces, yo me reí y le dije, ¿cómo es posible que después de estar casado tanto tiempo, todavía no sabes cómo uno hace beber a otra persona con las copas de los ojos? Te tengo que explicar, ¿recibe esto? Quizás no te han hecho beber a través de las copas de los ojos. ¿Ustedes saben qué tiene la esposa o qué tiene la mujer para atraer la atención de su esposo o, digamos, del hombre que ella ama? Ella, a través de las copas de sus ojos, ella puede atraer la atención de su esposo. Y si ella hace que él beba a través de las copas de sus ojos, su esposo jamás siquiera pensará en otra mujer o pensará en irse a otro sitio. Esto es en el plano físico, pero también se lleva a cabo en los planos inferiores internos. Inclusive las diosas a través de sus ojos atraen a los dioses. De manera que si la esposa desarrollara estos ojos llenos de amor y de afecto, y si ella mirara de esta forma a su esposo, el esposo jamás siquiera pensaría en ir a cualquier otro sitio porque él encontraría el amor y el afecto en los ojos de su esposa. Lo mismo se puede decir en el sendero de los maestros. Si el discípulo desarrolla ese ojo para ver al maestro, el discípulo no querrá ver a nadie más y tampoco el maestro querrá ver a ninguna otra persona sino a ese discípulo. Kabir Sahib, cuando él recibió el darshan interno de su maestro, él dijo, Oh mi Dios, una vez que te tenga en mis ojos, te tenga frente a mis ojos, cerraré mis pestañas para que de esta forma ni tú puedas ver a nadie más, ni yo pueda ver a nadie más.
Mainu mauka milya Parmatma Savan de charna ch baithan da vi, Parmatma Kripal de charna ch baithan da vi. ਪਰ ਹੁਣ ਮੈਂ ਅੱਖਾਂ ਨਾਲ ਹੀ ਦੇਖ ਰਿਹਾ ਹਾਂ। ਉਦੋਂ ਵੀ ਸਤਸੰਗੀ ਮੈਂ ਪ੍ਰੈਕਟਿਸ ਕਰਦੇ ਦੇਖਦਾ ਰਿਹਾ, ਜਿਨ੍ਹਾਂ ਦਾ ਧਿਆਨ ਟਿਕਦਾ ਸੀ ਫੌਰਨ ਅੱਖ ਬੰਦ ਕਰਦੇ ਸੀਗੇ। ਮਹਾਰਾਜ ਦੇ ਵੇਲੇ ਵੀ ਮੈਂ ਦੇਖਿਆ ਜਦ ਧਿਆਨ ਟਿਕਣਾ ਫੌਰਨ ਅੱਖ ਨੂੰ ਬੰਦ ਕਰਨਾ, ਬਈ ਮੈਂ ਫੜ ਲਾਂ ਇਸ ਰੂਪ ਨੂੰ। ਸੋ ਇਹਦੇ ਵਿੱਚ ਨਾ ਕਿਸੇ ਪੱਛਮ ਦੇ ਦਾ ਸਵਾਲ ਹੈ, ਨਾ ਹਿੰਦੁਸਤਾਨ ਦੇ ਦਾ ਸਵਾਲ ਹੈ। ਹੁਣ ਜਿਹੜੇ ਆ ਕੇ ਨੀਵੀਂ ਪਾ ਕੇ ਬੈਠ ਗਏ ਹੈ, ਜਾਂ ਨੀਂਦ ਆ ਗਈ ਹੈ, ਜਾਂ ਇੱਧਰ ਝਾਕਦੇ ਆ ਜਾਂ ਇੱਧਰ ਝਾਕਦੇ ਹੈ, ਉਹਨਾਂ ਦੀ ਉਹ ਅੱਖ ਨਹੀਂ ਬਣੀ ਹੁੰਦੀ। ਉਹ ਜਿਹੇ ਜੇ ਆਏ ਉਹੋ ਜਿਹੇ ਤੁਰੇ ਜਾਂਦੇ ਹੈ। ਬਹੁਤ ਪ੍ਰੇਮੀ ਐਸੇ ਵੀ ਆਉਂਦੇ ਹੈ ਜਿਹੜੇ ਉਹ ਦਰਸ਼ਨਾਂ ਦੀ ਝੋਲੀ ਭਰ ਕੇ ਜਾਂਦੇ ਹੈ। ਮਹਾਰਾਜ ਸਾਵਣ ਸਿੰਘ ਨੇ ਕਿਹਾ ਸੀਗਾ ਕਿ ਸੰਗਤ ਦੇ ਵਿੱਚ ਆਈਏ ਅਤੇ ਸਾਨੂੰ ਇਹ ਵੀ ਨਾ ਪਤਾ ਲੱਗੇ ਕਿ ਅਸੀਂ ਕਿੱਥੇ ਬੈਠੇ ਹਾਂ। ਸੋ ਉਹ ਕਹਿੰਦੇ ਸੀ ਤੁਹਾਡਾ ਧਿਆਨ ਜਿਹੜਾ ਹੈ ਗੁਰੂ ਦੇ ਚਿਹਰੇ ਦੇ ਉੱਪਰ, ਮੱਥੇ ਦੇ ਉੱਪਰ ਟਿਕਿਆ ਹੋਣਾ ਚਾਹੀਦਾ ਹੈ। ਭਾਵੇਂ ਗੁਰੂ ਉਸ ਵਕਤ ਕਿਸੇ ਨਾਲ ਬਾਤ ਕਰਦਾ ਹੈ, ਜਾਂ ਇਹ ਵੀ ਧਿਆਨ ਨਾ ਜਾਵੇ ਕਿ ਪਾਠੀ ਪਾਠ ਕਰਦਾ ਜਾਂ ਨਹੀਂ ਕਰਦਾ ਗਾ, ਸਾਡਾ ਤਾਂ ਮਕਸਦ ਉਸ ਵੇਲੇ ਦਰਸ਼ਨਾਂ ਦਾ ਹੈ। ਫਿਰ ਉਹ ਕਹਿੰਦੇ ਹੁੰਦੇ ਸੀਗੇ ਮਹਾਰਾਜ ਸਾਵਣ ਸਿੰਘ ਕਿ ਜਦੋਂ ਤੁਹਾਡਾ ਉਦੋਂ ਅੱਖਾਂ ਦਰਸ਼ਨਾਂ ਨਾਲ ਭਰ ਜਾਂਦੀਆਂ ਹਨ, ਉਸ ਵੇਲੇ ਤੁਸੀਂ ਜਲਦੀ ਦੇਣੇ ਲੋਕਾਂ ਨਾਲ ਬਾਤਚੀਤ ਕਰਨੀ ਨਾ ਸ਼ੁਰੂ ਕਰੋ। ਜਿੰਨੀਆਂ ਬਾਤਾਂ ਕਰੋਗੇ ਉਨਾ ਤੁਹਾਡਾ ਜਿਹੜਾ ਹਿਰਦਾ ਹੈ ਉਹ ਦਰਸ਼ਨਾਂ ਤੋਂ ਖਾਲੀ ਹੁੰਦਾ ਜਾਏਗਾ। ਫੌਰਨ ਤੁਸੀਂ ਉਦੋਂ ਉੱਠ ਕੇ ਅਭਿਆਸ 'ਤੇ ਘੰਟਾ ਜ਼ਰੂਰ ਲਾਓ ਤਾਂ ਕਿ ਤੁਹਾਨੂੰ ਉਹ ਦਰਸ਼ਨਾਂ ਦਾ ਲਾਭ ਹੋ ਸਕੇ।
Tuve muchísimas oportunidades de sentarme a los pies de nuestro amado señor Sawan y también de nuestro amado señor Kirpal. En esa ocasión y también ahora estoy viendo con mis propios ojos cómo aquellos quienes están tratando de desarrollar sus ojos para poder ver al maestro, veo el esfuerzo que hacen para desarrollar estos ojos. Muchas personas quienes tratan de concentrarse y de ver la forma del maestro, ellos después de ver al maestro tratan de cerrar sus ojos para conservar en sus ojos esa forma del maestro. Solo aquellas personas que miran al maestro o contemplan al maestro de esta forma logran algo del satsang o logran algo de estar con el maestro. Hay otras personas que agachan la cabeza o miran al lado izquierdo, al lado derecho, miran por aquí, por allá. Esas personas no pueden lograr nada del maestro. No importa si uno sea uno del oriente o del occidente, lo que uno tiene que hacer es desarrollar receptividad. Así como les decía, el maestro Sawan Singh decía que cuando uno está sentado frente al maestro, la atención de uno debe estar enfocada o en los ojos del maestro o en la frente del maestro. Ustedes no deben ser conscientes de quién está sentado al lado del maestro, no deben ser conscientes de si el pati está leyendo el himno o no, no deben ser conscientes de nada en absoluto sino del maestro. El maestro Sawan Singh también decía que después de recibir el darshan del maestro, uno no debe pararse y empezar a hablar con los demás, porque si uno hace esto, poco a poco va perdiendo lo que ha recibido del darshan. Después de recibir el darshan del maestro, deben sentarse a meditar por lo menos una hora y mantener sus ojos cerrados para que de esta forma puedan absorber todo lo que recibieron a través de su darshan.
ਤੁਸੀਂ ਭਜਨ ਬੋਲਦੇ ਹੋ, ਉਹ ਅਕਲ ਦੇ ਅੰਧੇ ਦੇਖ ਜਰਾ, ਤੈਨੂੰ ਸਤਿਗੁਰੂ ਦਿੱਤੀਆਂ ਅੱਖੀਆਂ ਨੇ ਕਿ ਤੈਨੂੰ ਅੱਖ ਸਤਿਗੁਰੂ ਨੇ ਦਿੱਤੀ ਹੈ। ਫਿਰ ਉਹਦੇ ਵਿੱਚ ਇਹ ਵੀ ਤੁਸੀਂ ਪੜ੍ਹਦੇ ਹੋ ਕਿ ਇੱਕ ਜਿਹੜੀ ਅੱਖ ਹੈ ਉਹ ਮੋਤੀ ਨਾਲ ਤੁਲਦੀ ਹੈ, ਇੱਕ ਕੌਡੀ ਦੇ ਮੁੱਲ ਦੀ ਹੈ। ਫਿਰ ਆਪਾਂ ਇਹ ਵੀ ਭਜਨ ਬੋਲਦੇ ਹਾਂ ਕਿ ਉਹ ਸੋਹਣਾ ਐਡਾ ਸੋਹਣਾ ਸੀ, ਉਹ ਐਡਾ ਸੋਹਣਾ ਸੀਗਾ, ਉਹਨੂੰ ਦੇਖਦੇ ਸਾਂ ਅਤੇ ਚੰਦ ਚੜ੍ਹਦਾ ਸੀਗਾ, ਸਾਡਾ ਮਨ ਮੋਤੀਆਂ ਦੇ ਹੰਝੂ ਉਹਦੇ ਪਰਿਵਾਰ ਜੜਦਾ ਸੀਗਾ। ਫਿਰ ਉਹ ਕਹਿੰਦੇ ਕਿ ਉਹਦਾ ਇੰਨਾ ਤੇਜ਼ ਸੀ ਮੱਥੇ ਦਾ ਕਿ ਉਹ ਤੋਂ ਡਰਦਾ ਚੰਦ ਸੂਰਜ ਵੀ ਸ਼ਰਮਾਉਂਦਾ ਚੜ੍ਹਦਾ ਨਹੀਂ ਸੀਗਾ। ਸੋ ਪਿਆਰਿਓ, ਜਿਨ੍ਹਾਂ ਨੂੰ ਉਹ ਦਰਸ਼ਨਾਂ ਦੀ ਝਲਕ ਮਿਲ ਜਾਂਦੀ ਹੈ, ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ, ਜਿਨ੍ਹਾਂ ਦੀ ਅੱਖ ਬਣ ਜਾਂਦੀ ਹੈ, ਜਿਨ੍ਹਾਂ ਦਾ ਦਿਲ ਨਾਲ ਦਿਲ ਦਾ ਰਾਹ ਬਣ ਜਾਂਦਾ ਹੈ, ਉਹ ਉਹੀ ਜਾਣਦੇ ਹੈ। ਅਸੀਂ ਉਸ ਪ੍ਰੈਕਟਿਸ ਦੇ ਵਿੱਚ ਲੱਗੇ ਹੋਏ ਹਾਂ, ਸਾਡੇ 'ਤੇ ਵੀ ਉਹ ਪਰਮਾਤਮਾ ਕਿਰਪਾ ਦਿਆ ਕਰੇ। ਉਹ ਦਿਆ ਹਮੇਸ਼ਾ ਹੀ ਕਰਦਾ ਹੈ, ਹੁਣ ਅਸੀਂ ਬਰਤਨ ਬਣਾਉਣਾ ਹੈ ਉਸ ਦਿਆ ਨੂੰ ਪ੍ਰਾਪਤ ਕਰਨ ਦਾ।
Ustedes cantan todos los días aquel bayan que dice, oh ciego de intelecto, mira por lo menos, puesto que el Sadguru te ha dado los ojos. En ese bayán está escrito cómo algunos ojos se pueden comparar con los rubíes o las piedras preciosas, mientras que hay otros ojos que no tienen mucho valor. De manera que tenemos que desarrollar ese ojo. En otro bayán también podrán leer cómo, en ese bayán dice, ese ser tan hermoso y tan bello, una vez que le podemos observar o le podemos contemplar, parece como si hubiera salido la luna. Cuando este ser hermoso sale, inclusive el sol y la luna se sienten avergonzados, uno siente que cuando él ha salido, es como si hubiera salido el sol y como hubiera salido la luna. De manera que aquellas personas que han recibido el darshan interno del maestro, aquellas personas que han ido hacia adentro y han recibido su darshan, ellos conocen cómo es este darshan. Nosotros, en cambio, estamos únicamente practicando, estamos tratando de desarrollar estos ojos a través de los cuales podemos recibir el darshan verdadero o el darshan interno del maestro.
Sopiario. ਮਹਾਰਾਜ ਜੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਕਿ ਕੋਈ ਊਂਠ 'ਤੇ ਸਵਾਰ ਲੈਲਾ ਦੇ ਸ਼ਹਿਰ ਨੂੰ ਜਾ ਰਿਹਾ ਸੀਗਾ। ਮਜਨੂੰ ਉਹਦਾ ਆਸ਼ਕ ਸੀਗਾ, ਉਹ ਉਹਦੇ ਨਾਲ ਗੱਲਾਂ ਕਰਦਾ ਗਿਆ ਵੀ ਤੂੰ ਲੈਲਾ ਨੂੰ ਇਹ ਕਹੀ, ਤੂੰ ਲੈਲਾ ਨੂੰ ਇਹ ਕਹੀ। ਕਹਿੰਦੇ ਵੀ 12 ਮੀਲ ਉਹ ਦੌੜਿਆ ਗਿਆ ਨਾਲ। ਜਦ ਸ਼ਹਿਰ ਸਾਹਮਣੇ ਦਿਸਣ ਲੱਗ ਪਿਆ ਤਾਂ ਪਤਾ ਲੱਗਿਆ ਕਿ ਮੈਂ ਇੰਨੀ ਦੂਰ ਆ ਗਿਆ ਹੈ। ਸੋ ਇਹ ਤਾਂ ਇੱਕ ਜੇ ਬੰਦਾ ਇੱਕ ਦੁਨਿਆਵੀ ਇਸ਼ਕ ਪਿੱਛੇ ਇੰਨੀ ਮਸ਼ਕਤ ਕਰ ਸਕਦਾ ਹੈ, ਊਂਠ ਨਾਲ ਦੌੜ ਸਕਦਾ ਹੈ, ਫਿਰ ਥੋੜ੍ਹੀ ਵਾਟ ਨਹੀਂ। ਲੇਕਿਨ ਜਿਹੜੀ ਉਹਦੀ ਕਹਾਣੀ ਸੀ, ਕਿੱਸਾ ਸੀ ਲੈਲਾ ਨੂੰ ਸੰਦੇਸ਼ ਦੇਣ ਦੀ, ਉਹ ਫਿਰ ਵੀ ਨਾ ਮੁੱਕੀ। ਸੋ ਉਹੀ ਹਾਲਤ ਇਸ ਗਰੀਬ ਆਤਮਾ ਦੀ ਹੈ, ਕਿਉਂਕਿ ਆਉਣ ਸਾਰ ਕੋਈ ਭਜਨ ਦੀ ਐਸੀ ਬਾਤ ਚੱਲੀ ਜਿਸ ਤੋਂ ਮਹਾਰਾਜ ਕਿਰਪਾਲ ਦੀ ਬਾਤ ਯਾਦ ਆਈ, ਮਿਲਾਪ ਦੀ ਯਾਦ ਆਈ ਕਿ ਉਹਦਾ ਕਿੰਨਾ ਤੇਜ ਸੀ, ਉਹ ਕਿੰਨਾ ਸੋਹਣਾ ਸੀ, ਕਿੰਨਾ ਉਹ ਪ੍ਰਕਾਸ਼ਮਾਨ ਸੀ, ਔਰ ਕਿੰਨਾ ਉਹ ਦਿਲ ਨੂੰ ਖਿੱਚਦਾ ਸੀ, ਉਹਦੀ ਕਿਸ ਤਰ੍ਹਾਂ ਦੀ ਮੋਤੀ ਦੇ ਨਾਲ ਤੁਲਦੀ ਅੱਖ ਸੀ। ਸੋ ਪਿਆਰਿਓ, ਉਹਦੀ ਕਹਾਣੀ ਇਹ ਗਰੀਬ ਆਤਮਾ ਦੀ ਵੀ ਹਾਲਤ ਉਹੀ ਹੋਈ ਮਜਨੂੰ ਵਾਲੀ ਕਿ ਕਹਾਣੀ ਛੇੜਿਆ ਟਾਈਮ ਦਾ ਹੀ ਪਤਾ ਨਹੀਂ ਲੱਗਿਆ ਕਿ ਅੱਜ ਪ੍ਰੇਮੀਆਂ ਦੀ ਭਜਨਾ ਦੀ ਵਾਰੀ ਹੈ ਜਾਂ ਸਾਡਾ ਟਾਈਮ ਹੋ ਗਿਆ ਹੈ। ਸੱਚਾਈ ਤਾਂ ਇਹ ਹੈ ਕਿ ਅੰਦਰੋਂ ਅਜੇ ਵੀ ਦਿਲ ਹੈ ਜਿਹੜਾ ਉਹਦੀਆਂ ਗੱਲਾਂ ਕਰਕੇ ਰਜਦਾ ਨਹੀਂ ਗਾ। ਪਿਆਸ ਜਿਹੜੀ ਹੈ ਉਹ ਖਤਮ ਨਹੀਂ ਹੁੰਦੀਗੀ। ਦਿਲ ਕਰਦਾ ਕਿ ਉਹਦੀ ਯਾਦ ਦੀਆਂ ਹੋਰ ਵੀ ਕਿੱਸੇ ਕਹਾਣੀਆਂ ਬੋਲਦੇ ਰਹੀਏ। ਸੋ ਹੁਣ ਟਾਈਮ ਹੋ ਗਿਆ ਹੈ।
El maestro Kirpal solía contar la historia de Majnu y Leila, y cómo en una ocasión llegó un señor que iba montado en un camello. Él venía de la ciudad donde vivía Leila y pasó por la ciudad donde vivía Majnu. Majnu llegó a saber que este señor estaba ahí, de manera que se le acercó y empezó a preguntarle cosas acerca de Leila. El señor que iba montado en el camello, él siguió su camino y Majnu lo acompañaba. Y caminaron, Majnu quedó perdido en las historias de Leila y escuchando acerca de ella, y no se dio cuenta que habían caminado 12 millas, solo se dio cuenta que habían caminado tanto porque vio que ya iban llegando a otra ciudad. De manera que lo mismo me sucedió hoy. Empecé a hablarles acerca de los bayanes, empecé a recordar cómo era cuando estaba con el maestro Kirpal, cómo era de bello él, cómo era de bella su radiancia, cómo era lindo estar con él, y perdido en las historias del maestro, se pasó el tiempo y se me olvidó que hoy era el día de cantar los bayanes. Inclusive ahora no me siento satisfecho, inclusive después de haber hablado tanto acerca de mi maestro Kirpal, porque todavía tengo muchas historias que les quisiera contar, tengo muchas cosas acerca de las que quisiera hablar, acerca de mi maestro Kirpal, de su radiancia, de su belleza. Y se ha pasado el tiempo de los bayanes, ahora es tiempo de que se preparen para meditar.
Diario, hoy vi cuando donde sigue que kise ne aake dasya ke mia majnu tenu rab milnu khada hai, o kehnda leela aa jave main dekh lunga baat kar lunga.
El maestro Kirpal Singh inclusive decía acerca de Majnu que en una ocasión alguien fue donde él y le dijo, Majnu, Dios quiere verte. Majnu le dijo a esta persona, dile que espere un momentico porque Leila está por venir.
Que se neranje, ¿no? Tana maria si, que tu edda vada takt hajara de chadke. ਤੂੰ ਆ ਕੇ ਇਹਨਾਂ ਦੀ ਮੱਝੀਆਂ ਦਾ ਪਾਣੀ ਲੱਗਿਆ ਹੈ ਕਦੇ ਦੇਖੀਏ ਹੀਰ ਤਾਂ ਕਾਲੀ ਹੈ ਉਹ ਕਹਿਣ ਲੱਗਿਆ ਕਿ ਤੁਸੀਂ ਮੇਰੀਆਂ ਅੱਖਾਂ ਨਾਲ ਦੇਖੋ ਦੁਨੀਆਂ ਨੂੰ ਅੱਧੀ ਸੂਰਤ ਦੀਦੀ ਹੈ ਮੈਂ ਹੀਰ ਦੀ ਪੂਰੀ ਸ਼ਕਲ ਦੇਖਦਾ ਹਾਂ
En una ocasión alguien se burlaba de Ranja. Ranja también fue otro amante muy famoso. Él había abandonado su hogar, se fue de su casa para irse a vivir a la ciudad de su amada, de Hir. Él se fue allá y vivía como un pastor. En una ocasión una persona fue, se le acercó y le dijo, Ranja, ¿qué es lo que estás haciendo? ¿No te das cuenta de lo que estás haciendo? ¿No te das cuenta que Hir es negra? Ranja le respondió, las personas del mundo solo ven la mitad de su rostro, mientras que yo la puedo ver en su totalidad. Si alguien quiere verla realmente, la debe mirar a través de mis ojos.
Totakta Hajara, Sachkhand hai, O Ranja, Shabd de Tarke, Sadi Atma Hirnu, Vyondvasti Aya, Jisnu O Ranja Pati Shabd Miljanda hai, ਜਿਸ ਉਹ ਹੀਰ ਨੂੰ ਖੇੜਿਆਂ ਨਾਲ ਤੋਰਨਾ ਚਾਹੁੰਦੇ ਸੀਗੇ ਉਹ ਉਹਨਾਂ ਨੂੰ ਪਸੰਦ ਨਹੀਂ ਕਰਦੀ ਸੀ ਉਹ ਜਮ ਦਿਸਦੇ ਸੀ ਉਸ ਨੂੰ ਜਦੋਂ ਉਹਦਾ ਪਤੀ ਰਾਂਝਾ ਮਿਲ ਜਾਂਦਾ ਆਤਮਾ ਨੂੰ ਉਹਦਾ ਜਮ ਕੀ ਵਿਗਾੜ ਸਕਦੇ ਆ
De manera que Sachkhand es la ciudad de donde salió Ranja. Ranja es el Señor Todopoderoso quien se ha ido de allá para buscar a Hir, que somos nosotros las almas perdidas. Ranja quería ir a salvar a Hir de su propia gente. De la misma forma, el maestro o el gurú ha venido a este mundo a salvar a las almas de los ángeles de la muerte. De manera que una vez que Hir, o sea el alma, se ha unido a su esposo, a Ranja, ¿qué pueden hacerle los ángeles de la muerte?
ਉਹ ਰਾਂਝਾ ਸ਼ਬਦ ਇਹ ਨਹੀਂ ਦੇਖਦਾ ਕਿ ਇਹ ਔਰਤ ਹੈ ਇਹ ਮਰਦ ਹੈ ਇਹ ਪੱਛਮ ਦਾ ਹੈ ਇਹ ਪੂਰਬ ਦਾ ਹੈ ਇਹ ਕਾਲਾ ਹੈ ਇਹ ਗੋਰਾ ਹੈ ਉਹ ਤਾਂ ਆਪਦੀ ਆਤਮਾ ਨੂੰ ਹੀ ਪਛਾਣਦਾ ਹੈ ਸੋ ਆਤਮਾ ਨੂੰ ਆਪਦੇ ਨਾਲ ਜੋੜ ਕੇ ਆਪਦੇ ਖੇੜਿਆਂ ਆਪਦੇ ਤਖ਼ਤ ਹਜ਼ਾਰੇ ਵਿੱਚ ਲੈ ਜਾਂਦਾ ਹੈ
De manera que este Ranja, que es el Shabbat, él no se fija si la persona es blanca o es negra, si es una mujer o es un hombre, si es del oriente o del occidente, no se fija en nada sino en el alma. Él simplemente conecta al alma consigo mismo y la lleva de vuelta a Sachkhand. Ahora por favor cierren sus ojos y empiecen a meditar.
ਹਾਂ ਡਾਕਟਰ ਮਲੀਨਾ
Sabe paribar echar a
Yeah.
piare, suonerò venerdì, suonerò venerdì.
ਕਰਦੇ ਹਾਂ ਜਿਨ੍ਹਾਂ ਨੇ ਆਪਦਾ ਜਸ਼ ਕਰਨ ਦਾ ਮੌਕਾ ਸਾਨੂੰ ਦਿੱਤਾ ਹੈ, ਜੋ ਟਾਈਮ ਉਸ ਮਾਲਕ ਕਿਰਪਾਲ ਨੇ ਦਿੱਤਾ ਹੈ, ਇਸੇ ਦੇ ਲਈ ਧੰਨਵਾਦ ਹੈ। ਸਭ ਦੇ ਭਜਨ ਅੱਛੇ ਪਿਆਰੇ ਸਨ। ਸੋ ਹੁਣ ਤੁਸੀਂ ਪ੍ਰੋਗਰਾਮ ਦੇ ਮੁਤਾਬਕ ਆਪਣਾ ਸਿਮਰਨ ਸ਼ੁਰੂ ਕਰੋ, ਅੱਖਾਂ ਬੰਦ ਕਰੋ।
Le agradezco al Gurudev que nos ha dado esta oportunidad de cantar sus alabanzas. Debemos agradecerle el tiempo que nos haya dado para hacerlo. Todos los bayanes de ustedes fueron muy dulces y muy amorosos. Ahora, siguiendo el horario del programa, se les pide a todos que por favor empiecen a repetir su simran, cierren sus ojos y empiecen a hacer su meditación.